with SBS Radio.
ਪਿਆਰੇ ਦੋਸਤੋ, ਇਸ ਵੇਲੇ ਸਾਡੇ ਨਾਲ ਟੈਲੀਫੋਨ ਲਾਈਨ ਤੇ ਨਿਊ ਸਾਊਥ ਵੇਲਸ ਤੋਂ ਡਾਕਟਰ ਸਬੀਨ ਵਾਰਡਲ ਹੋਣਾ ਨੇ ਸਾਂਝ ਬਣਾਈ ਹੈ। ਕੁਝ ਹਫ਼ਤੇ ਪਹਿਲਾਂ ਸਾਡੇ ਨਾਲ ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਭਾਰਤੀ ਪੰਜਾਬੀ ਪਿਛੋਕੜ ਦੇ ਬਜ਼ੁਰਗਾਂ ਉੱਤੇ ਆਪਣੀ ਕੀਤੀ ਗਈ ਰਿਸਰਚ ਬਾਰੇ ਕੁਝ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਸੀ ਤੇ ਸਾਨੂੰ ਦੱਸਿਆ ਸੀ ਕਿ ਉਹਨਾਂ ਨੇ ਰਾਇਲ ਕਮਿਸ਼ਨ ਕੋਲ ਵੀ ਕੁਝ ਸੁਝਾਅ ਦਿੱਤੇ ਨੇ ਉਹਨਾਂ ਬਜ਼ੁਰਗਾਂ ਦੀਆਂ ਜ਼ਰੂਰਤਾਂ ਨੂੰ ਲੈ ਕੇ। ਸੋ ਰਾਇਲ ਕਮਿਸ਼ਨ ਨੇ ਪਿਛਲੀ ਮਾਰਚ ਦੇ ਵਿੱਚ ਉਹਨਾਂ ਸੁਝਾਵਾਂ ਤੇ ਆਪਣੀ ਖੋਜ ਪੜਤਾਲ ਦੇ ਆਧਾਰ ਤੇ ਕੁਝ ਸਿਫਾਰਸ਼ਾਂ ਜਾਰੀ ਕੀਤੀਆਂ ਨੇ। ਸੋ ਕੀ ਨੇ ਇਹ ਸਿਫਾਰਸ਼ਾਂ ਤੇ ਇੱਥੋਂ ਦੇ ਬਜ਼ੁਰਗਾਂ ਦੀਆਂ ਕਿਹੜੀਆਂ ਕਿਹੜੀਆਂ ਜ਼ਰੂਰਤਾਂ ਨੂੰ ਇਹ ਪੂਰੀਆਂ ਕਰਦੀਆਂ ਨੇ, ਆਓ ਇਸ ਬਾਰੇ ਵਧੇਰੇ ਜਾਣਕਾਰੀ ਲੈਂਦੇ ਹਾਂ ਡਾਕਟਰ ਸਬੀਨ ਵਾਰਡਲ ਜੀ ਦੇ ਕੋਲੋਂ। ਹਾਂਜੀ, ਸਤਿ ਸ਼੍ਰੀ ਅਕਾਲ ਸਬੀਨ ਜੀ, ਸਵਾਗਤ ਪ੍ਰੋਗਰਾਮ 'ਚ।
ਥੈਂਕ ਯੂ, ਸ਼ੁਕਰੀਆ।
ਸਬੀਨ, ਸਾਨੂੰ ਥੋੜ੍ਹਾ ਜਿਹਾ ਦੱਸੋਗੇ ਕਿ ਜਿਹੜੀਆਂ ਇਹ ਰਾਇਲ ਕਮਿਸ਼ਨ ਨੇ ਸਿਫਾਰਸ਼ਾਂ ਜਾਰੀ ਕੀਤੀਆਂ ਨੇ ਉਹ ਕਿੰਨੀਆਂ ਕੁ ਚੰਗੀਆਂ ਨੇ ਤੇ ਕਿੰਨੀਆਂ ਕੁ ਫਾਇਦੇਮੰਦ ਨੇ ਸੱਭਿਆਚਾਰਕ ਤੌਰ ਤੇ ਭਿੰਨ ਪਿਛੋਕੜ ਦੇ ਬਜ਼ੁਰਗਾਂ ਦੇ ਲਈ?
ਉਹਨਾਂ ਸਿਫਾਰਸ਼ਾਂ ਦੇ ਵਿੱਚ ਕੁਝ ਸਿਫਾਰਸ਼ਾਂ ਇਹੋ ਜਿਹੀਆਂ ਵੀ ਨੇ ਜਿਹੜੀਆਂ ਕਿ ਬਹੁਤ ਚੰਗੀਆਂ ਨੇ। ਉਸ ਵਿੱਚ ਸੁਝਾਅ ਮੈਂ ਵੀ ਪੇਸ਼ ਕੀਤੇ ਸੀ 2019 ਸਪਟੈਂਬਰ ਵਿੱਚ, ਤੇ ਕੁਝ ਚੰਗੀਆਂ ਸੁਝਾਅ ਵੀ ਪੇਸ਼ ਕੀਤੇ ਗਏ ਨੇ, ਕੁਝ ਚੰਗੀਆਂ ਸਿਫਾਰਸ਼ਾਂ ਸਾਹਮਣੇ ਆਈਆਂ ਨੇ। ਪਰ ਸੱਭਿਆਚਾਰਕ ਤੇ ਭਾਸ਼ਾਈ ਤੌਰ ਤੇ ਜਿਹੜੇ ਭਿੰਨ ਪਾਪੂਲੇਸ਼ਨ ਸਮੂਹ ਨੇ ਉਹਨਾਂ ਵਾਸਤੇ ਇਹ ਕਿੰਨੀਆਂ ਕੁ ਬੈਨੀਫਿਸ਼ੀਅਲ ਨੇ ਜਾਂ ਕਿੰਨੀਆਂ ਕੁ ਫਾਇਦੇਮੰਦ ਨੇ, ਇਸ ਬਾਰੇ ਸਵਾਲ ਹਲੇ ਵੀ ਪੈਦਾ ਹੁੰਦੇ ਨੇ।
ਤੇ ਤੁਸੀਂ ਕੀ ਸਿਫਾਰਿਸ਼ ਕੀਤੀ ਸੀ ਉਹਨਾਂ ਨੂੰ, ਤੁਹਾਡੀਆਂ ਸਿਫਾਰਿਸ਼ਾਂ ਕੀ ਸਨ?
ਹਾਂ, ਮੇਰੀਆਂ ਪਰਟੀਕੁਲਰ ਸਿਫਾਰਿਸ਼ਾਂ ਇਹ ਸੀ ਕਿ ਜਿਹੜੇ ਕਿ ਸੱਭਿਆਚਾਰਕ ਤੇ ਭਾਸ਼ਾਈ ਭਿੰਨ ਬਜ਼ੁਰਗ ਤੇ ਉਹਨਾਂ ਦੇ ਪਰਿਵਾਰਾਂ ਦੇ ਦੀਆਂ ਜ਼ਰੂਰਤਾਂ ਨੂੰ ਮੈਂ ਮੁੱਦੇ ਨਜ਼ਰ ਰੱਖ ਕੇ ਕੁਛ ਸੁਝਾਅ ਇਹ ਪੇਸ਼ ਕੀਤੇ ਸੀ ਕਿ ਉਹਨਾਂ ਦੀਆਂ ਅਧਿਆਤਮਿਕ ਜ਼ਰੂਰਤਾਂ ਅਤੇ ਉਹਨਾਂ ਦੇ ਖਾਣੇ ਦੀਆਂ ਜ਼ਰੂਰਤਾਂ ਤੇ ਜਿਹੜੀਆਂ ਏਜ ਕੇਅਰ ਫੈਸਿਲਿਟੀ ਦੇ ਵਿੱਚ ਉਹਨਾਂ ਨੂੰ ਇਹ ਭਰੋਸਾ ਨਹੀਂ ਹੈਗਾ ਕਿ ਪੂਰੀਆਂ ਹੋਣਗੀਆਂ, ਉਸ ਬਾਰੇ ਮੈਂ ਸੁਝਾਅ ਪੇਸ਼ ਕੀਤੇ ਸੀ। ਮੈਂ ਇਹ ਵੀ ਪੇਸ਼ ਕੀਤੇ ਸੀ ਕਿ ਜਿਹੜੀ ਇਸ ਵੇਲੇ ਜਿਹੜੀ ਸਿਖਲਾਈ ਦਿੱਤੀ ਜਾਂਦੀ ਹੈ, ਟ੍ਰੇਨਿੰਗ ਦਿੱਤੀ ਜਾਂਦੀ, ਜਿਹੜੇ ਲੋਕ ਸਿੱਧੀ ਤੇ ਅਸਿੱਧੀ ਸੇਵਾਵਾਂ ਪੇਸ਼ ਉਪਲਬਧ ਕਰਾਉਂਦੇ ਨੇ ਜਿਵੇਂ ਕਿ ਪਰਸਨਲ ਕੇਅਰ ਅਸਿਸਟੈਂਟ ਨੇ ਨਰਸਿੰਗ ਹੋਮਾਂ ਦੇ ਵਿੱਚ, ਉਹਨਾਂ ਦੀ ਜਿਹੜੀ ਘੱਟੋ ਘੱਟ ਕੁਆਲੀਫਿਕੇਸ਼ਨ ਜਿਹੜੀ ਸਿੱਖਿਆ ਹੈ ਉਹ ਮੈਂਡੇਟਰੀ ਹੋਣੀ ਚਾਹੀਦੀ ਹੈ, ਜ਼ਰੂਰੀ ਹੋਣੀ ਚਾਹੀਦੀ ਹੈ ਕਿ ਐਟਲੀਸਟ ਸਰਟੀਫਿਕੇਟ 3 ਤੇ ਸਰਟੀਫਿਕੇਟ 4 ਜ਼ਰੂਰੀ ਹੋਣ, ਨਾ ਕਿ ਜ਼ਰੂਰੀ ਹੋਣ ਬਟ ਆਲਸੋ ਉਹਦੇ ਵਿੱਚ ਸੱਭਿਆਚਾਰਕ ਸੇਫਟੀ ਲਈ, ਸੱਭਿਆਚਾਰਕ ਸੁਰੱਖਿਆ ਲਈ ਯੂਨਿਟ ਵੀ ਪੜ੍ਹਾਏ ਜਾਣ, ਤਾਂ ਕਿ ਬਜ਼ੁਰਗ ਜਿਹੜੇ ਕਿ ਵੱਖਰੀ ਇੰਗਲਿਸ਼ ਜ਼ਰੂਰੀ ਨਹੀਂ ਬੋਲਦੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਵਾਸਤੇ ਜਿਹੜੇ ਲੋਕ ਕੇਅਰ ਪ੍ਰੋਵਾਈਡ ਕਰਦੇ ਨੇ ਉਹਨਾਂ ਨੂੰ ਸਿਖਲਾਈ ਦਿੱਤੀ ਜਾਵੇ। ਮੈਂ ਇਹ ਵੀ ਪੇਸ਼ ਕੀਤਾ ਸੀ ਕਿ ਜਿਹੜੇ ਕਿ ਪੱਛਮੀ ਏਜ ਕੇਅਰ ਫੈਸਿਲਿਟੀਜ਼ ਨੇ ਉਹਨਾਂ ਵਿੱਚ ਜਿਹੜੀ ਕਿ ਟਰਮਸ ਯੂਜ਼ ਹੁੰਦੀਆਂ ਨੇ ਜਿਵੇਂ ਕਿ ਪੈਲੇਟਿਵ ਕੇਅਰ ਹੈ ਜਾਂ ਪੱਛਮੀ ਬਜ਼ੁਰਗ ਸੇਵਾ ਜਾਂ ਸੰਸਥਾਵਾਂ, ਉਹਨਾਂ ਦੇ ਬਾਰੇ ਜਾਣਕਾਰੀ ਉਹਨਾਂ ਲੋਕਾਂ ਤੱਕ ਨਹੀਂ ਪਹੁੰਚਦੀ ਜਿਨ੍ਹਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਨਹੀਂ ਹੈਗੀ, ਤੇ ਉਸ ਬਾਰੇ ਇਸ ਬਾਰੇ ਜਨਤਾ ਦੇ ਵਿੱਚ ਜਿਹੜੇ ਕਿ ਲੋਕ ਸੱਭਿਆਚਾਰਕ ਭਿੰਨ ਸਮੂਹਾਂ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਇਹ ਜਾਣਕਾਰੀ ਕਿਵੇਂ ਪਹੁੰਚਾਈ ਜਾਵੇ, ਇਸ ਬਾਰੇ ਰਾਇਲ ਕਮਿਸ਼ਨ ਨੇ ਦੀਆਂ ਸਿਫਾਰਿਸ਼ਾਂ 'ਚ ਕੋਈ ਸਫਾਈ ਪੇਸ਼ ਨਹੀਂ ਕੀਤੀ ਗਈ, ਕੋਈ ਖਾਸ ਜਾਣਕਾਰੀ ਸਿੱਧੀ ਜਾਣਕਾਰੀ ਨਹੀਂ ਪੇਸ਼ ਕੀਤੀ ਗਈ, ਹਾਲਾਂਕਿ ਉਹਨਾਂ ਦੀਆਂ ਸਿਫਾਰਿਸ਼ਾਂ ਜਿਹੜੀਆਂ ਕਿ 78, 79, 80 ਨੰਬਰ ਸਿਫਾਰਿਸ਼ ਹੈ ਉਹਦੇ 'ਚ ਇਹ ਕਿਹਾ ਗਿਆ ਹੈ ਕਿ ਜਿਹੜੀ ਪਰਸਨਲ ਕੇਅਰ ਅਸਿਸਟੈਂਟ ਜਿਹੜੇ ਹੁੰਦੇ ਨੇ ਉਹਨਾਂ ਦੀ ਸਿਖਲਾਈ ਨੂੰ ਜ਼ਰੂਰੀ ਕੀਤਾ ਜਾਏ ਤੇ 1 ਜੁਲਾਈ 2022 ਤੱਕ ਜ਼ਰੂਰੀ ਸਿਖਲਾਈ ਪੇਸ਼ ਕੀਤੀ ਜਾਵੇ। ਪਰ ਇਹ ਵਿੱਚ ਨਹੀਂ ਲਿਖਿਆ ਗਿਆ ਕਿ ਇਹ ਸਿਖਲਾਈ ਦੇ ਵਿੱਚ ਕੀ ਪੜ੍ਹਾਇਆ ਜਾਵੇ ਤੇ ਕਿਵੇਂ ਸੱਭਿਆਚਾਰਕ ਸੁਰੱਖਿਆ ਬਾਰੇ ਸਿਖਲਾਈ ਦਿੱਤੀ ਜਾਵੇ ਉਹਨਾਂ ਲੋਕਾਂ ਨੂੰ ਜਿਹੜੇ ਸਿੱਧੀ ਤੇ ਸਿੱਧੀ ਸੇਵਾਵਾਂ ਪੇਸ਼ ਕਰਦੇ ਨੇ ਨਰਸਿੰਗ ਹੋਮਾਂ ਦੇ ਵਿੱਚ। ਇਸੇ ਤਰ੍ਹਾਂ ਹੀ ਸਿਫਾਰਿਸ਼ 1, 2, 3 ਦੇ ਵਿੱਚ ਇਹ ਬੜੀ ਚੰਗੀ ਗੱਲ ਹੈ ਕਿ ਜਿਹਨਾਂ ਨੇ ਇਹ ਮਾਨਤਾ ਕੀਤੀ ਹੈ ਕਿ ਸੱਭਿਆਚਾਰਕ ਸੁਰੱਖਿਆ ਰਾਹੀਂ ਸਭ ਨੂੰ ਬਰਾਬਰੀ ਦੀਆਂ ਸੇਵਾਵਾਂ ਉਪਲਬਧ ਹੋਣੀਆਂ ਚਾਹੀਦੀਆਂ। ਸਾਰੇ ਬਜ਼ੁਰਗਾਂ ਨੂੰ ਇਸ ਵਿੱਚ ਇਹ ਮੁੱਦਾ ਨਹੀਂ ਆਉਣਾ ਚਾਹੀਦਾ ਕਿ ਕਿਸੇ ਦਾ ਸੱਭਿਆਚਾਰ ਵੱਖਰਾ ਹੈ ਜਾਂ ਉਹ ਕਿਸ ਇਲਾਕੇ ਦੇ ਵਿੱਚ ਰਹਿੰਦੇ ਨੇ। ਇਹ ਬੜੀ ਚੰਗੀ ਗੱਲ ਹੈ, ਪਰ ਇਸ ਦੇ ਨਾਲ ਨਾਲ ਇਸ ਬਾਰੇ ਇਹ ਨਹੀਂ ਦੱਸਿਆ ਗਿਆ ਕਿ ਇਹ ਜਾਣਕਾਰੀ ਅੰਗਰੇਜ਼ੀ ਤੋਂ ਇਲਾਵਾ ਵੀ ਕਿਸੇ ਹੋਰ ਭਾਸ਼ਾ ਚ ਉਪਲਬਧ ਹੋਏਗੀ ਜਾਂ ਨਹੀਂ ਹੋਏਗੀ। ਤੇ ਬਜ਼ੁਰਗ ਜਿਹੜੇ ਕਿ ਭਾਸ਼ਾਈ ਤੇ ਸੱਭਿਆਚਾਰਕ ਤੌਰ ਤੇ ਭਿੰਨ ਸਮੂਹ ਨਾਲ ਸੰਬੰਧ ਰੱਖਦੇ ਨੇ ਜਾਂ ਉਹਨਾਂ ਦੇ ਪਰਿਵਾਰ ਇਹ ਪੱਛਮੀ ਸੇਵਾਵਾਂ ਬਾਰੇ ਜਾਣਕਾਰੀ ਨਹੀਂ ਰੱਖਦੇ, ਤੇ ਉਹ ਕਿਵੇਂ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ? ਇਹ ਮੁੱਦੇ ਸਾਹਮਣੇ ਆਏ ਨੇ
ਜੀ
ਕਿ ਇਹ ਰੋਇਲ ਕਮਿਸ਼ਨ ਨੇ ਸਿਫਾਰਸ਼ਾਂ ਬੜੀਆਂ ਚੰਗੀਆਂ ਵੀ ਪੇਸ਼ ਕੀਤੀਆਂ, ਪਰ ਜਿਸ ਬਾਰੇ ਮੈਂ ਉਹਨਾਂ ਦੀ ਬਹੁਤ ਤਾਰੀਫ ਕਰਦੀ ਹਾਂ ਤੇ ਬਹੁਤ ਸਵਾਗਤ ਕਰਦੀ ਹਾਂ ਉਹਨਾਂ ਦੀਆਂ ਸਿਫਾਰਸ਼ਾਂ ਦੀ, ਪਰ ਉਹਦੇ ਨਾਲ ਨਾਲ ਇਹ ਚੀਜ਼ਾਂ ਦੇ ਵਿੱਚ ਸਾਨੂੰ ਹੋਰ ਸਫਾਈ ਚਾਹੀਦੀ ਹੈ ਕਿ ਇਹ ਚੀਜ਼ਾਂ ਇਹ ਸਿਫਾਰਸ਼ਾਂ ਕਿਵੇਂ ਇੰਪਲੀਮੈਂਟ ਹੋਣਗੀਆਂ ਤੇ ਇਹਦਾ ਉਹ ਜਿਹੜੀਆਂ ਸੇਵਾਵਾਂ ਨੇ ਤੇ ਜਾਣਕਾਰੀ ਹੈ ਉਹ ਅੰਗਰੇਜ਼ੀ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਚ ਉਪਲਬਧ ਕੀਤੀ ਜਾਏਗੀ, ਖਾਸ ਕਰਕੇ ਜਿਹੜੇ ਕਿ ਮਾਇਨੋਰਿਟੀ ਗਰੁੱਪਸ ਨੇ ਜਾਂ ਉਹ ਪੋਪੂਲੇਸ਼ਨ ਗਰੁੱਪ ਜਿਹੜੇ ਕਿ ਆਬਾਦੀ ਚ ਵੱਧ ਰਹੇ ਨੇ, ਜਿਵੇਂ ਕਿ ਪੰਜਾਬੀਆਂ ਦਾ ਗਰੁੱਪ ਹੈ, ਪੰਜਾਬੀ ਕਮਿਊਨਿਟੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ, ਤੇ ਇਹ ਦੇਖਣ ਵਿੱਚ ਆਇਆ ਹੈ ਕਿ ਇਹੋ ਜਿਹੀ ਜਾਣਕਾਰੀ ਪੰਜਾਬੀ ਚ ਉਪਲਬਧ ਨਹੀਂ ਕੀਤੀ ਜਾਂਦੀ।
ਜੀ, ਤੇ ਥੋੜਾ ਜਿਹਾ ਦੱਸ ਸਕਦੇ ਹੋ ਕਿ ਰੋਇਲ ਕਮਿਸ਼ਨ ਦੀ ਇਹ ਰਿਪੋਰਟ ਜਿਹੜੀ ਆਈ ਸੀ, ਜਿਹੜੀਆਂ ਸਿਫਾਰਿਸ਼ਾਂ ਆਈਆਂ ਸੀ, ਆਈਆਂ ਕਦੋਂ ਸੀ ਇਹ?
ਇਹ ਮਾਰਚ 2021 ਚ ਆਈਆਂ ਨੇ।
ਤੇ ਜਿਹੜੀਆਂ ਸਿਫਾਰਿਸ਼ਾਂ ਤੁਸੀਂ ਉਹਨਾਂ ਨੂੰ ਰეკਮੈਂਡ ਕੀਤੀਆਂ ਸੀ, ਜਿਹੜੇ ਤੁਸੀਂ ਸੁਝਾਅ ਦਿੱਤੇ ਸੀ, ਉਹਨਾਂ ਦੇ ਉੱਤੇ ਉਹਨਾਂ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ ਜੀ?
ਉਹਨਾਂ ਦੇ ਵਿੱਚ ਉਹਨਾਂ ਨੇ ਸਿਫਾਰਿਸ਼ 78, 79, 80 ਦੇ ਵਿੱਚ ਇਹ ਮੰਨਿਆ ਹੈ ਕਿ ਪਰਸਨਲ ਕੇਅਰ ਅਸਿਸਟੈਂਟਾਂ ਨੂੰ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ। ਇਹ ਬੜੀ ਚੰਗੀ ਗੱਲ ਹੈ। ਪਲੱਸ ਇਹ ਵੀ ਮੰਨਿਆ ਹੈ ਕਿ ਜਾਣਕਾਰੀ ਸਾਰਿਆਂ ਨੂੰ ਬਰਾਬਰ ਦੀ ਮਿਲਣੀ ਚਾਹੀਦੀ ਹੈ, ਜਿਹੜੀ ਕਿ ਮੈਂ ਮੁੱਦਾ ਸਾਹਮਣੇ ਰੱਖਿਆ ਸੀ। ਪਰ ਇਸ ਤੋਂ ਇਲਾਵਾ ਇਹਦੇ ਵਿੱਚ ਹੋਰ ਡਿਟੇਲ ਸਾਡੇ ਅੱਗੇ ਸਾਹਮਣੇ ਨਹੀਂ ਆਈ ਕਿ ਉਹ ਜਾਣਕਾਰੀ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਚ ਉਪਲਬਧ ਕੀਤੀ ਜਾਏਗੀ। ਤੇ ਉਹ ਸਿਖਲਾਈ ਜਿਹੜੀ ਕਿ ਉਹਨਾਂ ਨੇ ਰਿਕਮੈਂਡ ਕੀਤੀ ਹੈ ਕਿ ਸਿਫਾਰਿਸ਼ 78, 79, 80 ਦੇ ਵਿੱਚ, ਤੇ ਉਹਦਾ ਕੰਟੈਂਟ ਕੀ ਹੋਏਗਾ ਤੇ ਉਹ ਸਿਖਲਾਈ ਦੇਗਾ ਕੌਣ, ਤੇ ਉਹ ਸਿਖਲਾਈ ਦੇ ਵਿੱਚ ਸੱਭਿਆਚਾਰਕ ਸੁਰੱਖਿਆ ਕਿਵੇਂ ਪੜ੍ਹਾਈ ਜਾਏਗੀ, ਤੇ ਇਹ ਸਿਖਲਾਈ ਦੇ ਜਿਹੜੇ ਯੂਨਿਟ ਨੇ ਜਿਵੇਂ ਕਿ ਕਰੀਕੁਲਮ ਹੈ ਉਹ ਕਿੰਨੀ ਫ੍ਰੀਕੁਐਂਸੀ ਤੇ ਉਹਦੀ ਸਮੀਖਿਆ ਕੀਤੀ ਜਾਏਗੀ ਜਾਂ ਰਿਵਿਊ ਕੀਤਾ ਜਾਏਗਾ।
ਜੀ, ਤੇ ਇੱਕ ਜਿੱਥੋਂ ਤੱਕ ਮੈਨੂੰ ਯਾਦ ਹੈ, ਇੱਕ ਸਿਫਾਰਿਸ਼ ਤੁਹਾਡੀ ਇਹ ਵੀ ਸੀ ਕਿ ਜਿਹੜੇ ਸੱਭਿਆਚਾਰਕ ਤੌਰ ਤੇ ਭਿੰਨ ਭਾਈਚਾਰਿਆਂ ਦੇ ਲੋਕ ਨੇ, ਉਹਨਾਂ ਦੇ ਕਲਚਰ ਦੇ ਨਾਲ ਰਿਲੇਟਡ ਹੈ ਸੇਵਾਵਾਂ ਵੀ, ਤਾਂ ਉਹਨਾਂ ਨੂੰ ਮੁਹੱਈਆ ਕਰਾਉਣੀਆਂ ਚਾਹੀਦੀਆਂ, ਕਿ ਉਹਦੇ ਉੱਪਰ ਕੋਈ ਪ੍ਰਤੀਕਿਰਿਆ ਦਿੱਤੀ ਹੈ ਰੋਇਲ ਕਮਿਸ਼ਨ ਨੇ?
ਨਹੀਂ ਜੀ, ਮੇਰੀ ਇਹ ਇੱਕ ਵੀ ਸੁਝਾਅ ਸੀ ਕਿ ਅਧਿਆਤਮਕ ਤੌਰ ਤੇ ਉਹਨਾਂ ਦੀਆਂ ਜ਼ਰੂਰਤਾਂ ਜਿਹੜੇ ਕਿ ਭਾਈਚਾਰੇ ਸੱਭਿਆਚਾਰਕ ਭਿੰਨ ਨੇ ਉਹਨਾਂ ਦੀ ਅਧਿਆਤਮਕ ਜ਼ਰੂਰਤਾਂ ਨੂੰ ਸਾਹਮਣੇ ਰੱਖਿਆ ਜਾਵੇ, ਪਰ ਇਸ ਦੇ ਮੁਤਲਕ ਕੋਈ ਵੀ ਪੈਸਟਰਲ ਕੇਅਰ ਜਾਂ ਪਰਟੀਕੁਲਰ ਕੋਈ ਖਾਸ ਕਰਕੇ ਅਧਿਆਤਮਕ ਸੇਵਾਵਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ।
ਜੀ, ਤੇ ਹੁਣ ਤੁਹਾਡੀ ਅਗਲੀ ਅਪਰੋਚ ਕੀ ਹੋਏਗੀ? ਤੁਸੀਂ ਨੈਕਸਟ ਕੋਈ ਉਹਨਾਂ ਨੂੰ ਦੁਬਾਰਾ ਕੋਈ ਸੁਝਾਅ ਦਿੱਤੇ ਨੇ, ਜਾਂ ਫਿਰ ਕਿਸ ਤਰ੍ਹਾਂ ਤੁਸੀਂ ਇਸ ਜਿਹੜੀ ਰਿਕੁਐਸਟ ਹੈ ਵਾਲੀ ਇਸ ਨੂੰ ਅੱਗੇ ਵਧਾ ਰਹੇ ਹੋ?
ਇਸ ਰਿਕੁਐਸਟ ਨਾਲ ਅਸੀਂ ਆਈ ਥਿੰਕ ਇਹੀ ਇੱਕ ਤਰੀਕਾ ਹੈ ਕਿ ਅਸੀਂ ਮੀਡੀਆ ਦੇ ਥਰੂ ਉਹਦੀ ਆਵਾਜ਼ ਚੁੱਕੀ ਜਾਏ ਕਿ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਿਆ ਜਾਏ, ਕਿਉਂਕਿ ਰੋਇਲ ਕਮਿਸ਼ਨ ਨੇ ਤੇ ਸਿਫਾਰਿਸ਼ਾਂ ਕਰ ਦਿੱਤੀਆਂ, ਅੱਗੋਂ ਏਜੰਸੀਆਂ ਤੇ ਨਰਸਿੰਗ ਹੋਮਾਂ ਦੇ ਉੱਤੇ ਡਿਪੈਂਡ ਕਰਦਾ ਕਿ ਉਹ ਇਹਨਾਂ ਸਿਫਾਰਿਸ਼ਾਂ ਨੂੰ ਕਿੰਨੀ ਅੱਗੇ ਤੱਕ ਲੈ ਕੇ ਜਾਂਦੀਆਂ ਨੇ, ਤੇ ਉਸ ਮਤਲਬ ਸਾਡੀ ਇਹੀ ਫਰਜ਼ ਹੈ ਕਿ ਇਹ ਅਸੀਂ ਸੱਭਿਆਚਾਰਕ ਤੇ ਭਾਸ਼ਾਈ ਜਿਹੜੇ ਭਿੰਨ ਸਮੂਹ ਨਾਲ ਸੰਬੰਧ ਰੱਖਦੇ ਹਾਂ ਉਹਨਾਂ ਦੇ ਬਿਹਾਫ ਤੇ ਅਸੀਂ ਐਡਵੋਕੇਸੀ ਕਰ ਸਕੀਏ, ਤੇ ਇਹੀ ਸੁਝਾਅ ਦਿੱਤੇ ਜਾਂਦੇ ਨੇ ਕਿ ਇੰਡੀਵਿਜੁਅਲ ਜਿਹੜੀਆਂ ਸੰਸਥਾਵਾਂ ਨੇ ਉਹ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਣ, ਇਹ ਜਦੋਂ ਕਿ ਇੰਪਲੀਮੈਂਟ ਕਰਨ ਰੋਇਲ ਕਮਿਸ਼ਨ ਦੀਆਂ ਸਿਫਾਰਿਸ਼ਾਂ ਇੰਪਲੀਮੈਂਟ ਕਰਨ, ਪਰ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣ ਕਿ ਜਿਹੜੇ ਸੱਭਿਆਚਾਰਕ ਤੇ ਭਾਸ਼ਾਈ ਭਿੰਨ ਬਜ਼ੁਰਗ ਨੇ ਤੇ ਉਹਨਾਂ ਦੇ ਪਰਿਵਾਰਾਂ ਦੀਆਂ ਖਾਸ ਨਜ਼ਰ ਰੱਖੀ ਜਾਏ। ਅੱਗੋਂ ਸਾਡੀ ਇਹੀ ਪਲਾਨ ਹੈ ਕਿ ਅਸੀਂ ਜਦੋਂ ਵੀ ਕੋਈ ਫੰਡਿੰਗ ਓਪਰਚੁਨਿਟੀ ਆਏ ਜਾਂ ਅੱਗੋਂ ਕੋਈ ਖੋਜ ਕਰਨ ਦਾ ਮੌਕਾ ਮਿਲੇ ਤਾਂ ਅਸੀਂ ਇਹ ਇੱਕ ਐਵੀਡੈਂਸ ਬੇਸ ਅੱਗੇ ਪੇਸ਼ ਕਰ ਸਕੀਏ ਕਿ ਐਕਚੁਅਲੀ ਇਹਨਾਂ ਸਮੂਹਾਂ ਨੂੰ ਜਿਹੜੇ ਕਿ ਭਾਸ਼ਾਈ ਭਿੰਨ ਨੇ ਉਹਨਾਂ ਨੂੰ ਕੀ ਦਿੱਕਤਾਂ ਆਉਂਦੀਆਂ ਨੇ। ਅਸੀਂ ਅੱਗੋਂ ਵੀ ਇਹੀ ਪਲਾਨ ਕਰਦੇ ਹਾਂ ਕਿ ਅਸੀਂ ਆਪਣਾ ਕੰਮ ਜਾਰੀ ਰੱਖੀਏ ਖੋਜ ਦੇ ਪ੍ਰਤੀ, ਤੇ ਖੋਜ ਰਹੀ ਹੈ ਅਸੀਂ ਪਾਲਿਸੀ ਮੇਕਰਸ ਦੇ ਅੱਗੇ ਇਹ ਮੁੱਦੇ ਪੇਸ਼ ਕਰ ਸਕੀਏ।
ਜੀ, ਤੇ ਜਿਸ ਤਰ੍ਹਾਂ ਤੁਸੀਂ ਲਾਸਟ ਇੱਕ ਰਿਸਰਚ ਕੀਤੀ ਸੀ ਜਿਹੜੇ ਕਲਚਰਲੀ ਡਾਈਵਰਸ ਲੋਕ ਨੇ ਉਹਨਾਂ ਦੇ ਉੱਤੇ, ਕੀ ਤੁਸੀਂ ਅੱਗੇ ਵੀ ਆਪਣੀ ਕੋਈ ਰਿਸਰਚ ਹੁਣ ਕਰ ਰਹੇ ਹੋ ਉਸੇ ਬਿਹਾਫ ਦੇ ਉੱਤੇ, ਉਸੇ ਟੌਪਿਕ ਦੇ ਉੱਤੇ?
ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਇਸ ਵੇਲੇ ਮੈਂ ਦੋ ਪ੍ਰੋਜੈਕਟਾਂ ਦੇ ਕੰਮ ਕਰ ਰਹੀ ਹਾਂ। ਇੱਕ ਤੇ ਇਹ ਕਿ ਅਸੀਂ ਵੱਖਰੇ ਵੱਖਰੇ ਭਾਸ਼ਾਈ ਤੇ ਸੱਭਿਆਚਾਰਕ ਵੱਖਰੇ ਭਿੰਨ ਸਮੂਹਾਂ ਕੋਲੋਂ ਇੱਕ ਸਟੋਰੀਜ਼ ਇਕੱਠੀਆਂ ਕਰਨ ਲੱਗੇ ਹਾਂ ਕਿ ਜਿਨ੍ਹਾਂ ਵਿੱਚ ਉਹ ਸਾਹਮਣੇ ਆਉਣ ਤੇ ਆਪਣੀਆਂ ਅੰਤ ਵੇਲੇ ਦੀਆਂ ਜਾਂ ਬਜ਼ੁਰਗਾਂ ਵਾਸਤੇ ਕੀ ਕੀ ਜ਼ਰੂਰਤਾਂ ਨੇ ਉਹ ਸਾਡੇ ਨਾਲ ਸ਼ੇਅਰ ਕਰਨ, ਤੇ ਅਸੀਂ ਉਹਨਾਂ ਦੀ ਇੱਕ ਡਿਜੀਟਲ ਸਟੋਰੀ ਟੈਲਿੰਗ ਦੇ ਥਰੂ ਵੀਡੀਓ ਰਿਕਾਰਡਿੰਗਸ ਬਣਾ ਕੇ ਅੱਗੇ ਪੇਸ਼ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਦੀ ਆਵਾਜ਼ ਅੱਗੇ ਪੇਸ਼ ਕੀਤੀ ਜਾਏ। ਇਸ ਪ੍ਰੋਜੈਕਟ ਤੇ ਮੈਂ ਕੰਮ ਕਰ ਰਹੀ ਹਾਂ। ਦੂਜਾ, ਅਸੀਂ ਆਸਟ੍ਰੇਲੀਆ ਇੰਡੀਆ ਕਾਉਂਸਲ ਕੋਲੋਂ ਇੱਕ ਗ੍ਰਾਂਟ ਦੀ ਐਪਲੀਕੇਸ਼ਨ ਪਾਈ ਹੋਈ ਹੈ ਜਿਸ ਵਿੱਚ ਅਸੀਂ ਇਹ ਪ੍ਰਪੋਜ਼ ਕੀਤਾ ਹੈ ਕਿ ਜਿਹੜੀ ਪੈਲੇਟਿਵ ਕੇਅਰ ਹੈ, ਜਿਹੜੀ ਅੰਤ ਵੇਲੇ ਦੀਆਂ ਸੇਵਾਵਾਂ ਨੇ, ਉਸ ਬਾਰੇ ਟ੍ਰੇਨਿੰਗ ਉਪਲਬਧ ਕਰਾਈ ਜਾਵੇ, ਤੇ ਅਸੀਂ ਇਹ ਪ੍ਰਪੋਜ਼ ਕਰਦੇ ਹਾਂ ਕਿ ਉਹ ਆਨਲਾਈਨ ਟ੍ਰੇਨਿੰਗ ਫ੍ਰੀ ਉਪਲਬਧ ਕਰਾਈ ਜਾਵੇ ਉਹਨਾਂ ਹੈਲਥ ਕੇਅਰ ਵਰਕਰਾਂ ਨੂੰ ਜਿਹੜੇ ਕਿ ਸੱਭਿਆਚਾਰਕ ਤੇ ਭਾਸ਼ਾਈ ਭਿੰਨ ਸਮੂਹਾਂ ਨੂੰ ਸੇਵਾਵਾਂ ਉਪਲਬਧ ਕਰਦੇ ਨੇ, ਨਾ ਸਿਰਫ ਆਸਟ੍ਰੇਲੀਆ ਦੇ ਵਿੱਚ ਬਟ ਆਲਸੋ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਵੀ ਇਹ ਟ੍ਰੇਨਿੰਗ ਮੁਫਤ ਉਪਲਬਧ ਕਰਾਈ ਜਾਵੇ, ਤੇ ਅਸੀਂ ਉਸ ਬਾਰੇ ਇੱਕ ਟ੍ਰੇਨਿੰਗ ਪ੍ਰੋਗਰਾਮ ਡਿਵੈਲਪ ਕਰ ਰਹੇ ਹਾਂ।
ਜੀ, ਤੇ ਜੇ ਆਪਾਂ ਰਾਇਲ ਕਮਿਸ਼ਨ ਦੀ ਗੱਲ ਕਰੀਏ, ਜਿਹੜੇ ਤੁਹਾਡੇ ਬਾਕੀ ਸੁਝਾਅ ਸੀਗੇ, ਤੁਸੀਂ ਉਹਨਾਂ ਨੂੰ ਰੀਕਨਸਿਡਰ ਕਰਨ ਨੂੰ ਰਾਇਲ ਕਮਿਸ਼ਨ ਨੂੰ ਦੁਬਾਰਾ ਕਿਹਾ?
ਇਸ ਵੇਲੇ ਐਸੀ ਕੋਈ ਓਪਰਚੁਨਿਟੀ ਸਾਹਮਣੇ ਨਹੀਂ ਆਈ ਜਿਸ ਵਾਸਤੇ ਅਸੀਂ ਦੁਬਾਰਾ ਪੇਸ਼ ਕਰ ਸਕੀਏ, ਪਰ ਅਸੀਂ ਆਪਣੀ ਖੋਜ ਦੇ ਰਾਹੀਂ ਇਹ ਮੁੱਦੇ ਅੱਗੇ ਪੇਸ਼ ਕਰਾਂਗੇ। ਰੋਇਲ ਕਮਿਸ਼ਨ ਨੇ ਤੇ ਆਪਣੀਆਂ ਸਿਫਾਰਿਸ਼ਾਂ ਪੇਸ਼ ਕਰਤੀਆਂ ਤੇ ਆਈ ਥਿੰਕ ਉਹਨਾਂ ਦੀ ਇਹ ਜੌਬ ਕੰਪਲੀਟ ਹੋ ਗਈ ਹੈ, ਪਰ ਅੱਗੋਂ ਇਹ ਆਰਗੇਨਾਈਜੇਸ਼ਨ ਦੇ ਅੱਗੇ ਅਸੀਂ ਮੁੱਦਾ ਪੇਸ਼ ਕਰ ਸਕਦੇ ਹਾਂ ਤੇ ਪਾਲਿਸੀ ਮੇਕਰ ਦੇ ਉੱਤੇ ਐਵੀਡੈਂਸ ਦੇ ਥਰੂ, ਆਪਣੀ ਰਿਸਰਚ ਦੇ ਥਰੂ ਅਸੀਂ ਇਹ ਮੁੱਦੇ ਅੱਗੇ ਪੇਸ਼ ਕਰਦੇ ਰਹਾਂਗੇ।
ਜੀ, ਬਹੁਤ ਬਹੁਤ ਸ਼ੁਕਰੀਆ ਸਬੀਨ, ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ। ਕੋਈ ਜਾਂਦੀ ਵਾਰ ਦਾ ਸੁਨੇਹਾ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹੋ ਤਾਂ?
ਜਾਂਦੀ ਵਾਰ ਦਾ ਇਹੀ ਸੁਨੇਹਾ ਹੈ ਕਿ ਅਸੀਂ ਆਪਣੀ ਖੋਜ ਦੇ ਰਾਹੀਂ ਸੱਭਿਆਚਾਰਕ ਤੇ ਭਾਸ਼ਾਈ ਭਿੰਨ ਸਮੂਹ ਗਰੁੱਪਾਂ ਲਈ ਸੇਵਾ ਲਈ ਹਾਜ਼ਰ ਹਾਂ, ਤੇ ਅਸੀਂ ਅੱਗੋਂ ਵੀ ਉਹਨਾਂ ਦੀ ਸੇਵਾ ਲਈ ਕੰਮ ਕਰਦੇ ਰਹਾਂਗੇ। ਜਿੱਥੇ ਵੀ ਅਸੀਂ ਕੰਮ ਕਰਦੇ ਹਾਂ ਅਸੀਂ ਖੋਜ ਦੇ ਰਾਹੀਂ ਉਹਨਾਂ ਦੀ ਆਵਾਜ਼ ਅੱਗੇ ਤੱਕ ਪਹੁੰਚਾਉਣ ਲਈ ਦਿਨ ਰਾਤ ਕੰਮ ਕਰਨ ਲਈ ਤਿਆਰ ਹਾਂ ਤੇ ਕਰ ਰਹੇ ਹਾਂ।
ਜੀ, ਬਹੁਤ ਬਹੁਤ ਸ਼ੁਕਰੀਆ ਸਬੀਨ ਤੁਹਾਡਾ ਸਮਾਂ ਦੇਣ ਦੇ ਲਈ ਤੇ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ।
ਸ਼ੁਕਰੀਆ ਜੀ। You with SBS Radio.